ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਅਨਾਸਰੀ ਮਹੱਲਾ ਤੀਜਾ ਘਰ ਚੌਥਾ ਸਤਿਗੁਰ ਪ੍ਰਸਾਦ ਹਮ ਭੀਖਕ ਭਿਖਾਰੀ ਤੇਰੇ ਤੂੰ ਨਿਜ ਪਤ ਹੈ ਦਾਤਾ ਹੋ ਹੋ ਦਇਆਲ ਨਾਮ ਦੇਵ ਮੰਗਤ ਜਨ ਕਉ ਸਦਾ ਰਹੁ ਰੰਗ ਰਾਤਾ ਹਮ ਭੀਖਕ ਭਿਖਾਰੀ ਤੇਰੇ ਤੂੰ ਨਿਜ ਪਤ ਹੈ ਦਾਤਾ ਹੋ ਹੋ ਦਇਆਲ ਨਾਮ ਦੇਵ ਮੰਗਤ ਜਨ ਕਉ ਸਦਾ ਰਹੁ ਰੰਗ ਰਾਤਾ ਹਉ ਬਾਲਿਹਾਰ ਜਾਓ ਸਾਚੇ ਤੇਰੇ ਨਾਮ ਮਿਟੋ ਕਰਨ ਕਾਰਨ ਸਭਨਾ ਕਾ ਇੱਕੋ ਆਵੜ ਨਾ ਦੂਜਾ ਕੋਈ ਹਉ ਬਲਿਹਾਰ ਜਾਓ ਸਾਚੇ ਤੇਰੇ ਨਾਮ ਵਿਟੋ ਕਰਨ ਕਾਰਨ ਸਭਨਾ ਕਾ ਏਕੋ ਆਵਰ ਨਾ ਦੂਜਾ ਕੋਈ ਰਹਾ
ਤੇਰੀ ਉਪਮਾ ਤੋਹੇ ਬਾ
ਅਥਵਾ ਗੁਰ ਅਮਰਦਾਸ ਪਰਸਿਓ ਪਹਿਲ ਪਾਤਕ ਵਿਨਾਸਾ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਦਰਸ਼ਨ ਪਰਸਨ ਕਰਨ ਦੇ ਨਾਲ ਧਰਤੀ ਦੇ ਉੱਪਰ ਕੀਤੇ ਹੋਏ ਪਾਪਾਂ ਦਾ ਨਾਸ਼ ਹੁੰਦਾ ਹੈ। ਗੁਰ ਅਮਰਦਾਸ ਪਰਸਿਓ ਸਿੱਧ ਸਾਧਕ ਆਸਾਸਾ ਉਸ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਦਰਸ਼ਨ ਪਰਸਨ ਕਰਨੇ ਚਾਹੀਦੇ ਹਨ ਜਿਸ ਨੂੰ ਸਿੱਧ ਪੁਰਸ਼ ਜੀਵਨ ਦੀ ਸਫਲਤਾ ਹਾਸਲ ਕਰ ਚੁੱਕੇ ਅਤੇ ਜਿਹੜੇ ਸਾਧਕ ਲੋਕ ਹਨ ਸਾਧਨਾ ਕਰਨ ਵਾਲੇ ਸਾਰੇ ਹੀ ਚਾਹੁੰਦੇ ਹਨ। ਗੁਰ ਅਮਰਦਾਸ ਪਰਸੀਐ ਧਿਆਨ ਲਹੀਐ ਪਾਉ ਮੁਕੈ। ਗੁਰ ਅਮਰਦਾਸ ਪਰਸੀਐ ਅਭਉ ਲੱਭੈ ਗਉ ਚੁਕੈ। ਇੱਕ ਦਿਨ ਦੁੱਗਣ ਜੋ ਤਹਿ ਰਹੈ ਜਾਸ ਮੰਤਰ ਮਾਨਵੈ ਲਹੈ। ਜਾਨ ਪਾ ਪਦਾਰਥ ਇਤੜੇ ਗੁਰ ਅਮਰਦਾਸ ਡਿੱਠੇ ਮਿਲੈ। ਜਿਤਨੇ ਵੀ ਪਦਾਰਥ ਹਨ ਉਹ ਕਹਿੰਦੇ ਸ੍ਰੀ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਪਰਸਨ ਦੇ ਨਾਲ ਪ੍ਰਾਪਤ ਹੁੰਦੇ ਹਨ। ਸਤਿਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਅੱਜ ਦੇ ਇਸ ਪਾਵਨ ਪਵਿੱਤਰ ਹੁਕਮਨਾਮੇ ਦੇ ਵਿੱਚ ਆਪਾਂ ਨੂੰ ਉਸ ਪਰਿਪੂਰਨ ਪਰਮਾਤਮਾ ਵਾਹਿਗੁਰੂ ਪਰਮੇਸ਼ਰ ਜੀ ਦੇ ਪਾਸੋਂ ਨਾਮ ਦੀ ਦਾਤ ਮੰਗਣ ਦੀ ਪ੍ਰੇਰਣਾ ਦਿੰਦੇ ਹਨ, ਜਾਤ ਸਿਖਾਉਂਦੇ ਹਨ। ਭਾਵੇਂ ਸਿੱਖ ਦਾ ਫਰਜ਼ ਹੈ ਜੋ ਕੁਝ ਵੀ ਚਾਹੀਦਾ ਹੈ, ਦੁੱਧ ਦੀ, ਪੁੱਤ ਦੀ, ਧਨ ਦੀ, ਪਦਾਰਥਾਂ ਦੀ, ਪ੍ਰਭਤਾ ਦੀ, ਕੋਈ ਵੀ ਕੋਈ ਦਾਤ ਪ੍ਰਾਪਤ ਕਰਨੀ ਹੈ, ਉਹ ਆਪਣੇ ਇਸ਼ਟ ਗੁਰਦੇਵ ਪਰਮੇਸ਼ਰ ਦੇ ਕੋਲੋਂ ਪ੍ਰਾਪਤ ਕਰੇ, ਉਹਦੇ ਅੱਗੇ ਅਰਦਾਸ ਕਰੇ। ਜਗ੍ਹਾ ਜਗ੍ਹਾ ਤੇ ਨਾ ਭਟਕੇ, ਸਤਿਗੁਰ ਦੇ ਘਰ ਦੇ ਵਿੱਚੋਂ ਸਾਰੀਆਂ ਦਾਤਾਂ ਪ੍ਰਾਪਤ ਹੁੰਦੀਆਂ ਹਨ। ਭਾਈ ਸਾਹਿਬ, ਭਾਈ ਗੁਰਦਾਸ ਸਾਹਿਬ ਜੀ ਦੇ ਵਚਨ ਹਨ, ਦੋਏ ਦਰਪਣ ਦੇਖੈ ਏਕ ਸੈ ਅਨੇਕ ਰੂਪ, ਦੋਏ ਨਾਮ ਪਾਵ ਧਰੈ ਪਹੁੰਚੈ ਨਾ ਪਾਰ ਹੈ। ਦੋ ਸ਼ੀਸ਼ਿਆਂ ਦੇ ਵਿੱਚ ਦੀ ਮੁੱਖ ਦੇਖਣ ਦੇ ਨਾਲ ਸਾਫ਼ ਨਹੀਂ ਦਿਖਾਈ ਦਿੰਦਾ, ਦੋਵਾਂ ਬੇੜੀਆਂ ਦੇ ਵਿੱਚ ਪੈਰ ਰੱਖਣ ਦੇ ਨਾਲ ਬੰਦਾ ਪਾਰ ਨਹੀਂ ਲੰਘਦਾ, ਦੋਏ ਭੂਪ ਤਾਕੋ ਗਾਉ ਪਰਜਾ ਨਾ ਸੁਖੀ ਹੋਤ, ਦੋਏ ਪੁਰਖਨ ਕੀ ਨਾ ਕੁਨਾ ਵਧੂ ਨਾਰ ਹੈ। ਜਿੱਥੇ ਦੋ ਰਾਜੇ ਹੋਣ ਪਰਜਾ ਸੁਖੀ ਨਹੀਂ ਵੱਸ ਸਕਦੀ, ਜਿਸ ਦੇ ਦੋ ਪਤੀ ਹੋਣ ਉਸਨੂੰ ਸੁਹਾਗਣ ਕਹਿਣ ਦੀ ਜ਼ਰੂਰਤ ਨਹੀਂ, ਦੋਏ ਦਿਸ਼ਾ ਗਹੇ ਗਹਾਏ ਸੇ ਹਾਥ ਪਾਉ ਟੂਟੈ, ਦੁਰਾਹੇ ਦੁਚਿਤ ਹੋਏ ਭੂਲ ਪਗ ਧਾਰ ਹੈ। ਬੰਦੇ ਨੂੰ ਇੱਕ ਇੱਕ ਪਾਸੇ ਖਿੱਚਦਾ ਹੋਵੇ ਦੂਸਰਾ ਦੂਸਰੇ ਪਾਸੇ ਤੋਂ, ਫਿਰ ਕਹਿੰਦੇ ਹੱਥ ਪੈਰ ਟੁੱਟਦੇ ਹਨ। ਜਿਨ੍ਹਾਂ ਜਿਨ੍ਹਾਂ ਨੂੰ ਬੰਦਾ ਮੱਥੇ ਟੇਕਦਾ ਹੈ ਫਿਰ ਉਹਨਾਂ ਨੇ ਖਿੱਚ ਤਾਂ ਪਾਉਣੀ ਹੁੰਦੀ ਹੈ। ਇਸ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਜਿਹੜਾ ਸਿੱਖ ਹੈ ਉਹ ਨਮਸਕਾਰ ਕਰੇ ਮੱਥਾ ਟੇਕੇ। ਦੁਰਾਹੇ ਦੁਚਿਤ ਹੋਏ ਭੂਲ ਪਗ ਧਾਰ ਹੈ, ਕਦੇ ਇੱਕ ਪਾਸੇ ਨੂੰ ਚੱਲੇ ਕਦੇ ਦੂਸਰੇ ਪਾਸੇ ਨੂੰ ਚੱਲੇ, ਐਸਾ ਵਿਅਕਤੀ ਕਿਤੇ ਵੀ ਨਹੀਂ ਪਹੁੰਚਦਾ ਹੈ, ਰਾਹਾਂ ਦੇ ਵਿੱਚ ਹੀ ਭਟਕਦਾ ਰਹਿੰਦਾ ਹੈ। ਗੁਰ ਗੁਰਸਿੱਖ ਹੋਏ ਆਨ ਦੇਵ ਸੇਵ ਟੇਵ ਗਹਿ ਸਹਿਜਮ ਦੰਡ ਧ੍ਰਿਗ ਜੀਵਨ ਸੰਸਾਰ ਹੈ। ਭਾਵੇਂ ਸਾਰੀਆਂ ਦਾਤਾਂ ਆਪਾਂ ਸਤਿਗੁਰ ਦੇ ਕੋਲੋਂ ਮੰਗਣੀਆਂ ਹਨ, ਸਾਜਨੋ ਤੂੰ ਮੀਤ ਮੇਰਾ ਗ੍ਰਹਿ ਤੇਰਾ ਸਭ ਕਿਹੇ, ਮਾਣ ਮੰਗ ਤਾਣ ਮੰਗ ਧਨ ਲਖਮੀ ਸੁਤ ਦੇਹੇ। ਪਰ ਸਾਧ ਸੰਗਤ ਜੀ ਧਾਰਮਿਕ ਬਿਰਤੀਆਂ ਦੇ ਹਿਸਾਬ ਦੇ ਨਾਲ ਗੁਰਮਤਿ ਦੇ ਅਨੁਸਾਰ ਸੰਸਾਰ ਭਰ ਦਾ ਸਭ ਤੋਂ ਵੱਡਾ ਦਾਨ ਹੈ ਨਾਮ ਦਾਨ। ਆਪਾਂ ਅਰਦਾਸ ਦੇ ਵਿੱਚ ਵੀ ਇਹੀ ਸ਼ਬਦ ਵਰਤਦੇ ਹਾਂ, ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਫਿਰ ਅਖੀਰ ਦੇ ਵਿੱਚ ਜਾ ਕੇ ਦਾਨਾ ਸਿਰ ਦਾਨ ਨਾਮ ਦਾਨ। ਨਾਮ ਦਾ ਦਾਨ ਸਭ ਤੋਂ ਸ਼੍ਰੋਮਣੀ ਦਾਨ ਹੈ, ਉੱਤਮ ਦਾਨ ਹੈ। ਕਿਵੇਂ ਮੰਗਿਆ ਜਾਂਦਾ ਹੈ, ਕਿਵੇਂ ਇਸ ਦੀ ਪ੍ਰਾਪਤੀ ਹੁੰਦੀ ਹੈ, ਸਤਿਗੁਰੂ ਜੀ ਸ਼ਬਦ ਦੇ ਵਿੱਚ ਖੁਲਾਸਾ ਕਰਦੇ ਹਨ, ਸਮਝਾਉਂਦੇ ਹਨ। ਭਿਖਾਰੀ ਬਣ ਕੇ ਇਸ ਦੀ ਦਾਤ ਮੰਗੀ ਜਾਂਦੀ ਹੈ, ਨਾਮ ਦੇ ਦਾਤ। ਜਿਸ ਤਰ੍ਹਾਂ ਭਿਖਾਰੀ ਦਰਵਾਜ਼ੇ ਦੇ ਉੱਪਰ ਖੜਾ ਰਹਿੰਦਾ ਹੈ, ਭਾਈ ਗੁਰਦਾਸ ਸਾਹਿਬ ਜੀ ਨੇ ਵੀ ਇੱਕ ਜਗ੍ਹਾ ਫਰਮਾਇਆ ਹੈ, ਜੇ ਉਹ ਦਰਵਾਜ਼ਾ ਦੇ ਉੱਪਰ ਖੜਾ ਰਹਿ ਕੇ ਮੰਗੀ ਜਾਵੇ ਮੰਗੀ ਜਾਵੇ, ਕਦੇ ਨਾ ਕਦੇ ਮਾਲਕ ਤਰਸ ਕਰਕੇ ਉਹਦੀ ਝੋਲੀ ਦੇ ਵਿੱਚ, ਉਹਦੀ ਚਿੱਪੀ ਦੇ ਵਿੱਚ ਕੁਝ ਦਾਨ ਪਾ ਦਿੰਦਾ ਹੈ। ਕਬੀਰ ਕੇਸੋ ਕੇਸੋ ਕੂਕੀਐ ਨਾ ਸੋਈਐ ਅਸਾਰ, ਰਾਤ ਦਿਵਸ ਕੇ ਕੂਕਨੇ ਕਬਹੂ ਕੇ ਸੁਣੇ ਪੁਕਾਰ। ਦੂਸਰੀ ਉਦਾਹਰਨ ਦਿੰਦੇ ਹਨ, ਜਿਹੜੀ ਜੁੱਤੀ ਹੈ ਦਰਵਾਜ਼ੇ ਦੇ ਉੱਪਰ ਪਈ ਰਹਿੰਦੀ ਹੈ, ਕਦੇ ਨਾ ਕਦੇ ਮਾਲਕ ਨੂੰ ਉਹਦੀ ਯਾਦ ਆ ਹੀ ਜਾਂਦੀ ਹੈ। ਜਿਸ ਤਰ੍ਹਾਂ ਵਿਦਿਆਰਥੀ ਦੇ ਵੱਖ ਵੱਖ ਚਰਨ ਹੁੰਦੇ ਹਨ, ਦਾਖਲਾ ਲੈਣਾ, ਪੜ੍ਹਾਈ ਕਰਨੀ, ਪੇਪਰ ਪਾਉਣੇ, ਪਾਸ ਹੋਣਾ, ਇਸੇ ਪ੍ਰਕਾਰ ਦੇ ਨਾਲ ਜਿਹਨੇ ਪਰਮਾਰਥ ਦੇ ਰਸਤੇ ਦੇ ਉੱਪਰ ਚੱਲਣਾ ਹੈ, ਪਰਮਾਰਥ ਦੀ ਪੜ੍ਹਾਈ ਕਰਨੀ ਹੈ, ਉਹਦੇ ਵੀ ਇਸ ਤਰ੍ਹਾਂ ਕੁਝ ਚਰਨ ਹੁੰਦੇ ਹਨ, ਉਹਦੇ ਵੀ ਜੀਵਨ ਦੇ ਹਿੱਸੇ ਹੁੰਦੇ ਹਨ। ਨਾਮ ਦੀ ਦਾਤ ਪ੍ਰਾਪਤ ਕਰਨੀ, ਫਿਰ ਨਾਮ ਦੀ ਕਮਾਈ ਕਰਨੀ, ਮਸ਼ਕਤ ਘਾਲਣੀ ਉਹਦੀ, ਜਿੰਨੀ ਨਾਮ ਧਿਆਇਆ ਗਏ ਮਸ਼ਕਤ ਘਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਫਿਰ ਨਾਮ ਦੀ ਘਾਲ ਘਾਲਦਿਆਂ ਘਾਲਦਿਆਂ ਕੁਝ ਪਰਚੇ ਵੀ ਪੈਂਦੇ ਹਨ। ਭਾਈ ਮੰਝ ਸਾਹਿਬ ਜੀ ਨੇ ਬੇਨਤੀ ਕੀਤੀ ਸੀ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ, ਸੱਚੇ ਪਾਤਸ਼ਾਹ ਇੰਨੇ ਸਖਤ ਪਰਚੇ ਨਾ ਪਾਇਆ ਕਰੋ, ਕਲਯੁਗੀ ਜੀਵ ਹਾਂ, ਡੋਲ ਜਾਂਦੇ ਹਾਂ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵਚਨ ਕੀਤਾ ਸੀ, ਭਾਈ ਮੰਝ ਲੋਹੇ ਨੂੰ ਜਿੰਨਾ ਚਿਰ ਤੱਕ ਅੱਗ ਦੇ ਵਿੱਚ ਨਾ ਝੋਕੀਏ, ਉਹਨਾਂ ਚਿਰ ਤੱਕ ਉਹਦੇ ਸੰਦ ਨਹੀਂ ਬਣਦੇ ਹਨ। ਜਿੰਨਾ ਚਿਰ ਤੱਕ ਸੁਨਿਆਰਾ ਜਿਹੜਾ ਹੈ ਸੋਨੇ ਨੂੰ ਅੱਗ ਦੇ ਵਿੱਚ ਨਾ ਸੁੱਟੇ, ਉਹਨਾਂ ਚਿਰ ਤੱਕ ਉਹਦੇ ਸੁੰਦਰ ਸੁੰਦਰ ਗਹਿਣੇ ਨਹੀਂ ਬਣ ਸਕਦੇ ਹਨ। ਇਸ ਕਰਕੇ ਇਹ ਵੀ ਇੱਕ ਜੀਵਨ ਦਾ ਹਿੱਸਾ ਹੈ, ਗੁਰਮੁਖ ਦੇ ਜੀਵਨ ਦਾ ਹਿੱਸਾ, ਉਸਨੂੰ ਪਰਚਿਆਂ ਦੇ ਵਿੱਚ ਦੀ ਲੰਘਣਾ ਪੈਂਦਾ ਹੈ। ਫਿਰ ਹੈ ਨਾਮ ਦੇ ਵਿੱਚ ਸਮਾਈ ਹੋਣੀ, ਨਾਮ ਦੇ ਵਿੱਚ ਲਿਵ ਲੱਗਣੀ, ਨਾਮ ਦੇ ਵਿੱਚ ਲੀਨ ਹੋ ਜਾਣਾ, ਇਹ ਚੌਥਾ ਚਰਨ ਹੈ। ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ, ਜਿਸ ਤਰ੍ਹਾਂ ਸਾਨੂੰ ਇਹ ਸਮਝਾ ਰਹੇ ਹਨ, ਸਿੱਖਿਆ ਦੇ ਰਹੇ ਹਨ। ਆਓ ਪਿਆਰ ਸ਼ਰਧਾ ਭਾਵਨਾ ਦੇ ਨਾਲ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਸਰਵਣ ਕਰਦਿਆਂ ਹੋਇਆਂ ਇੱਕ ਵਾਰੀ ਸਾਰੀ ਸੰਗਤ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਤਨਾਸਰੀ ਮਹਲਾ ਤੀਜਾ ਘਰ ਚੌਥਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਰਾਗ ਦਾ ਨਾਮ ਤਨਾਸਰੀ ਹੈ, ਉਚਾਰਨ ਕਰਤਾ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਹਨ। ਪਰ ਜੋ ਤਾਲ ਸਤਿਗੁਰੂ ਜੀ ਨੇ ਰੱਖਿਆ ਹੈ ਉਹ ਚੌਥਾ ਹੈ। ਚੌਥੇ ਤਾਲ ਦੇ ਵਿੱਚ ਸਤਿਗੁਰੂ ਜੀ ਦਾ ਗਾਇਨ ਕਰਨ ਦਾ ਹੁਕਮ ਹੈ। ਆਰੰਭ ਦੇ ਵਿੱਚ ਮੂਲ ਮੰਗਲ ਕਰਦੇ ਹਨ, ਵਾਹਿਗੁਰੂ ਪਰਮੇਸ਼ਰ ਇੱਕ ਹੈ, ਸਭ ਦਾ ਪ੍ਰਕਾਸ਼ਕ ਹੈ। ਸਤਿਗੁਰੂ ਦੇ ਪ੍ਰਸਾਦ ਦੁਆਰਾ, ਸਤਿਗੁਰੂ ਦੀ ਕਿਰਪਾ ਦੁਆਰਾ ਉਸ ਦੀ ਪ੍ਰਾਪਤੀ ਹੁੰਦੀ ਹੈ।
ਭਿੱਖਕ ਭਿਖਾਰੀ ਤੇਰੇ, ਤੂੰ ਨਿਜ ਤਤ ਹੈ ਦਾਤਾ।
ਮਰ ਸਾਨੂੰ ਜਗਿਆਸੂ ਰੂਪ ਹੋ ਕੇ ਬੇਨਤੀ ਕਰਨ ਦਾ ਢੰਗ ਸਿਖਾਉਂਦੇ ਹਨ ਕਿ ਹੇ ਵਾਹਿਗੁਰੂ ਜੀ, ਅਸੀਂ ਤੇਰੇ ਦਰ ਦੇ ਭਿੱਖਿਆ ਮੰਗਣ ਵਾਲੇ ਮੰਗਤੇ ਹਾਂ। ਕਹਿੰਦੇ ਨਾਮ ਮਿਲ ਜਾਂਦਾ ਹੈ, ਪਰ ਬੰਦਾ ਜਦੋਂ ਅੰਦਰੋਂ ਨਾਮ ਦੀ ਦਾਤ ਮੰਗਦਾ ਹੈ, ਉੱਪਰੋਂ ਉੱਪਰੋਂ ਆਖੀ ਜਾਵੇ ਨਾਮ ਦੇ ਦਿਓ ਨਾਮ ਦੇ ਦਿਓ, ਬੰਦੇ ਦੇ ਅੰਦਰ ਹੋਵੇ ਮੈਨੂੰ ਇੰਨਾ ਧਨ ਮਿਲ ਜਾਵੇ, ਮੈਨੂੰ ਇੰਨੀ ਜਾਇਦਾਦ ਮਿਲ ਜਾਵੇ, ਇਹ ਮੈਨੂੰ ਪ੍ਰਭਤਾ ਮਿਲ ਜਾਵੇ। ਜਿਸ ਤਰ੍ਹਾਂ ਸੂਰਜ ਪ੍ਰਕਾਸ਼ ਦੇ ਵਿੱਚ ਪ੍ਰਸੰਗ ਆਉਂਦਾ ਹੈ, ਰਾਜੇ ਜਨਕ ਦਾ ਇੱਕ ਸੇਵਕ ਸਫਾ ਚੰਦ ਬੜੀ ਉਹਨੇ ਘਾਲਣਾ ਘਾਲੀ, ਬੜੀ ਸੇਵਾ ਕੀਤੀ, ਉੱਪਰੋਂ ਉੱਪਰੋਂ ਕਹਿ ਰਿਹਾ ਸੀ ਕਿ ਮੈਨੂੰ ਨਾਮ ਦੀ ਦਾਤ ਦੇ ਦਿਓ, ਪਰ ਅੰਦਰ ਉਹਦੇ ਭਾਵਨਾ ਬਣੀ ਹੋਈ ਸੀ ਕਿ ਜਿਸ ਤਰ੍ਹਾਂ ਰਾਜੇ ਮਹਾਰਾਜੇ ਰਾਜੇ ਜਨਕ ਨੂੰ ਸਲਾਮਾਂ ਕਰਦੇ ਹਨ, ਮੈਂ ਵੀ ਇਸ ਤਰ੍ਹਾਂ ਦਾ ਚੱਕਰਵਰਤੀ ਰਾਜਾ ਬਣਾ। ਸਤਪੁਰਸ਼ਾਂ ਦੇ ਬਚਨ ਹਨ, ਜੀਵਨ ਦਾ ਚੋਲਾ ਬਹੁਤ ਛੋਟਾ ਹੈ, ਮਨੁੱਖ ਦੀਆਂ ਖਾਹਿਸ਼ਾਂ ਬਹੁਤ ਵੱਡੀਆਂ ਹਨ। ਜੀਵਨ ਮੁੱਕ ਜਾਂਦਾ ਹੈ, ਖਾਹਿਸ਼ਾਂ ਅਧੂਰੀਆਂ ਰਹਿ ਜਾਂਦੀਆਂ ਹਨ, ਇਸ ਕਰਕੇ ਬੰਦੇ ਨੂੰ ਫਿਰ ਜਨਮ ਲੈਣਾ ਪੈਂਦਾ ਹੈ। ਇਸ ਕਰਕੇ ਧਾਰਮਿਕ ਪੁਰਸ਼ਾਂ ਦਾ ਇਹ ਵਿਚਾਰ ਹੈ ਕਿ ਮਨੁੱਖ ਨੂੰ ਆਪਣੀਆਂ ਖਾਹਿਸ਼ਾਂ ਆਪਣੇ ਕੰਟਰੋਲ ਦੇ ਵਿੱਚ ਰੱਖਣੀਆਂ ਚਾਹੀਦੀਆਂ ਹਨ, ਜ਼ਿਆਦਾ ਖਾਹਿਸ਼ਾਂ ਵੱਡੀਆਂ ਨਹੀਂ ਕਰਨੀਆਂ ਚਾਹੀਦੀਆਂ ਹਨ, ਵਰਨਾ ਫਿਰ ਜਨਮ ਲੈਣਾ ਪਵੇਗਾ, ਜੀਵਨ ਦੀ ਬਾਜੀ ਜਿੱਤੀ ਨਹੀਂ ਜਾਵੇਗੀ। ਸਤਪੁਰਸ਼ ਮਨੁੱਖ ਨੂੰ ਅੰਦਰੋਂ ਦੇਖਦੇ ਹਨ, ਜ਼ਬਾਨ ਤੋਂ ਕੀ ਬੋਲ ਰਿਹਾ ਹੈ ਉਹਦੇ ਨਾਲ ਉਹਦਾ ਕੋਈ ਮਤਲਬ ਨਹੀਂ ਹੋਇਆ ਕਰਦਾ ਹੈ, ਉਹ ਫਿਰ ਅੰਦਰ ਦੀ ਇੱਛਾ ਦੇ ਹਿਸਾਬ ਦੇ ਨਾਲ। ਭਾਈ ਗੁਰਦਾਸ ਸਾਹਿਬ ਜੀ ਦੇ ਵਚਨ ਹਨ, ਜੁਗ ਜੁਗ ਮੇਰ ਸਰੀਰ ਕਾ ਵਾਸ਼ਨਾ ਵੱਧਦਾ ਆਵੇ ਜਾਵੇ, ਫਿਰ ਫਿਰ ਫੇਰ ਵਟਾਈ ਹੈ ਗਿਆਨੀ ਹੋਏ ਮਰਮ ਕੋ ਪਾਵੇ। ਅੰਦਰ ਪ੍ਰਬਲ ਵਾਸ਼ਨਾ ਸੀ, ਪ੍ਰਬਲ ਇੱਛਾ ਸੀ, ਇਸ ਕਰਕੇ ਅਗਲੇ ਜਨਮ ਦੇ ਵਿੱਚ ਉਹ ਚੱਕਰਵਰਤੀ ਰਾਜਾ ਬਣਿਆ। ਜਦ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਮਿਲਾਪ ਹੋਇਆ, ਆਖਣ ਲੱਗਾ ਐਰਕੀ ਨਹੀਂ ਮੈਂ ਚੁੱਕਾਂਗਾ, ਪਹਿਲਾਂ ਮੈਂ ਚੁੱਕ ਗਿਆ ਸੀ, ਹੁਣ ਮੈਨੂੰ ਕੇਵਲ ਨਾਮ ਹੀ ਚਾਹੀਦਾ ਹੈ, ਹੁਣ ਮੈਨੂੰ ਮੈਂ ਜੋ ਬਾਹਰੋਂ ਕਹਿ ਰਿਹਾ ਹਾਂ ਉਹੀ ਅੰਦਰੋਂ ਕਹਿ ਰਿਹਾ ਹਾਂ। ਫਿਰ ਸਤਿਗੁਰੂ ਪਾਤਸ਼ਾਹ ਜੀ ਨੇ ਨਦਰੀ ਨਦਰ ਨਿਹਾਲ ਕੀਤਾ,
ਸਤਿਗੁਰੂ ਪਾਤਸ਼ਾਹ ਜੀ ਸਾਨੂੰ ਸਮਝਾ ਰਹੇ ਹਨ ਮਾਲਕ ਦੇ ਕੋਲੋਂ ਪਰਮੇਸ਼ਰ ਦੇ ਕੋਲੋਂ ਇਸ ਤਰ੍ਹਾਂ ਇਹ ਮੰਗ ਰੱਖਣੀ ਚਾਹੀਦੀ ਹੈ, ਬੇਨਤੀ ਕਰਨੀ ਚਾਹੀਦੀ ਹੈ ਕਿ ਐ ਮਾਲਕ ਜੀ ਅਸੀਂ ਤੇਰੇ ਦਰ ਦੇ ਭਿੱਖਿਆ ਮੰਗਣ ਵਾਲੇ ਮੰਗਦੇ ਹਾਂ ਔਰ ਤੂੰ ਜੋ ਦਾਤਾਂ ਦੇਣਾ ਹੈ ਆਪਣੀ ਮਰਜ਼ੀ ਦੇ ਨਾਲ ਦੇਣਾ ਹੈ, ਨਾ ਤੈਨੂੰ ਕਿਸੇ ਗੱਲ ਦਾ ਕੋਈ ਲਾਲਚ ਹੈ, ਨਾ ਕਿਸੇ ਗੱਲ ਦੀ ਕੋਈ ਤਮਾ ਹੈ। ਜੇ ਸਭ ਮਿਲ ਕੇ ਆਖਣ ਪਾਏ, ਵੱਡਾ ਨਾ ਹੋਵੇ ਘਾਟ ਨਾ ਜਾਏ। ਜੇ ਸਾਰੇ ਮਿਲ ਕੇ ਉਸਨੂੰ ਵੱਡਾ ਵੱਡਾ ਆਖਣ ਲੱਗ ਪੈਣ, ਉਹਦੇ ਨਾਲ ਵੀ ਕੋਈ ਮਤਲਬ ਨਹੀਂ। ਜੇ ਸਾਰੇ ਮਿਲ ਕੇ ਉਸਨੂੰ ਮਾੜਾ ਆਖੀ ਜਾਣ, ਉਹਦੇ ਨਾਲ ਵੀ ਉਹਦਾ ਕੁਝ ਘਟਦਾ ਨਹੀਂ ਹੈ। ਵੱਡਾ ਦਾਤਾ ਤਿਲ ਨਾ ਤਮਾਏ, ਤਿਲ ਜਿੰਨੀ ਵੀ ਉਹਦੇ ਅੰਦਰ ਕੋਈ ਖਾਹਿਸ਼ ਨਹੀਂ ਹੈ, ਤਮਾ ਨਹੀਂ ਹੈ। ਇਸ ਕਰਕੇ ਕਹਿੰਦੇ ਤੂੰ ਦਾਤਾਂ ਦੇਣਾ ਹੈ ਆਪਣੀ ਇੱਛਾ ਦੇ ਮੁਤਾਬਕ ਦੇਣਾ ਹੈ, ਆਪਣੀ ਮਰਜ਼ੀ ਦੇ ਨਾਲ ਦੇਣਾ ਹੈ। ਤੂੰ ਸੁਤੰਤਰ ਹੈ ਆਪਣੀ ਮੌਜ ਦੇ ਵਿੱਚ ਆ ਕੇ ਦਾਤ ਨਾਮ ਦੀ ਦੇ ਦੇਣਾ ਹੈ, ਇਸ ਕਰਕੇ ਤੂੰ ਕਿਰਪਾ ਕਰ, ਰਹਿਮਤ ਕਰ, ਨਾਮ ਦੀ ਦਾਤ ਦੇ।
ਦਇਆਲ ਨਾਮ ਦੇ ਮੰਗਤੇ ਜਨ ਕੋ ਸਦਾ ਰਹੋ ਰੰਗ ਰਾਤਾ।
ਦਇਆ ਦੇ ਘਰ ਦੇ ਵਿੱਚ ਆਓ, ਮੈਨੂੰ ਮੰਗਤੇ ਨੂੰ ਨਾਮ ਦੀ ਦਾਤ ਦਿਓ ਤਾਂ ਕਿ ਮੈਂ ਹਮੇਸ਼ਾ ਹੀ ਤੇਰੇ ਰੰਗ ਦੇ ਵਿੱਚ ਰੰਗਿਆ ਰਹਾਂ। ਇਸੇ ਪ੍ਰਕਾਰ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਸੁਲਤਾਨਪੁਰ ਲੋਧੀ ਦੇ ਰਹਿਣ ਵਾਲੇ ਮਹੇਸ਼ੇ ਨਾਮ ਦੇ ਪ੍ਰੇਮੀ ਨੇ ਬੇਨਤੀ ਕੀਤੀ ਸੀ ਕਿ ਮਹਾਰਾਜ ਸੱਚੇ ਪਾਤਸ਼ਾਹ ਸਿੱਖੀ ਦੀ ਦਾਤ ਦਿਓ, ਨਾਮ ਦੀ ਦਾਤ ਦਿਓ। ਮਹਾਰਾਜ ਆਖਣ ਲੱਗੇ ਬੜੇ ਪਦਾਰਥ ਹਨ, ਜੋ ਕੁਝ ਮਰਜ਼ੀ ਮੰਗ ਲੈ। ਆਖਣ ਲੱਗਾ ਨਹੀਂ ਸੱਚੇ ਪਾਤਸ਼ਾਹ, ਮੈਨੂੰ ਸਿੱਖੀ ਚਾਹੀਦੀ ਹੈ, ਮੈਨੂੰ ਨਾਮ ਚਾਹੀਦਾ ਹੈ। ਮਹਾਰਾਜ ਆਖਣ ਲੱਗੇ ਸਿੱਖੀ ਦੇ ਮਾਰਗ ਦੇ ਉੱਪਰ ਚੱਲਣਾ ਬੜਾ ਕਠਿਨ ਹੈ, ਇਹ ਖੰਡੇ ਦੀ ਧਾਰ ਤੋਂ ਤਿੱਖੀ ਹੈ, ਇਹ ਵਾਲ ਤੋਂ ਵੀ ਬਰੀਕ ਹੈ, ਨਿੱਕੀ ਹੈ। ਇਹਨੇ ਬੇਨਤੀ ਕੀਤੀ ਕਿ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰੋ। ਸਤਿਗੁਰੂ ਪਾਤਸ਼ਾਹ ਜੀ ਨੇ ਇਹਦੇ ਸੀਸ ਦੇ ਉੱਪਰ ਰਹਿਮਤ ਭਰਿਆ ਹੱਥ ਰੱਖਿਆ, ਇਸ ਨੂੰ ਆਖਿਆ ਬੋਲ ਵਾਹਿਗੁਰੂ, ਸਿੱਖੀ ਦੀ ਦਾਤ ਦੇ ਦਿੱਤੀ, ਸਿੱਖੀ ਦੇ ਅਸੂਲ ਦ੍ਰਿੜ ਕਰਵਾ ਦਿੱਤੇ। ਕਿਉਂਕਿ ਸਿੱਖੀ ਕੀ ਹੈ? ਸਿੱਖੀ ਸਿੱਖਿਆ ਗੁਰ ਵਿਚਾਰ। ਜੇ ਆਪਾਂ ਗੁਰੂ ਦੇ ਅਸੂਲਾਂ 'ਤੇ ਚੱਲਦੇ ਹਾਂ ਤਾਂ ਅਸੀਂ ਸਿੱਖ ਹਾਂ। ਜੇ ਗੁਰੂ ਦੇ ਅਸੂਲਾਂ ਨੂੰ ਸਿੱਕੇ 'ਤੇ ਟੰਗ ਛੱਡਿਆ ਹੈ ਫਿਰ ਕਿਹੜੀ ਗੱਲ ਦੇ ਸਿੱਖ ਹਾਂ? ਮਹਾਰਾਜ ਆਖਿਆ ਨਾਮ ਜਪਣਾ, ਧਰਮ ਦੀ ਕਿਰਤ ਕਰਨੀ, ਵੰਡ ਛਕਣਾ, ਇਹ ਸਿੱਖੀ ਦੇ ਮੁੱਢਲੇ ਅਸੂਲ ਹਨ। ਦਿਨੇ ਰਾਤ ਉੱਠਦਿਆਂ ਬੈਠਦਿਆਂ ਨਾਮ ਦੀ ਕਮਾਈ ਕਰਨੀ, ਸਿਮਰਨ ਕਰਨਾ ਹੈ, ਧਰਮ ਦੀ ਕਿਰਤ ਕਰਨੀ ਹੈ। ਇਹ ਨਹੀਂ ਦੇਖਣਾ ਵੀ ਜਦੋਂ ਮਾਲਕ ਬਹੁਤਾ ਗੱਫਾ ਦੇਵੇਗਾ ਫਿਰ ਦਾਨ ਪੁੰਨ ਕਰਾਂਗੇ, ਜਿੰਨੀ ਵੀ ਕਮਾਈ ਹੈਗੀ ਉਹਦੇ ਵਿੱਚੋਂ ਦਸਵੰਧ ਜ਼ਰੂਰ ਕੱਢਣਾ ਹੈ। ਇਹ ਸਿੱਖੀ ਦਾ ਅਸੂਲ ਹੈ ਹਰ ਇੱਕ ਵਾਸਤੇ। ਥੋੜੇ ਹੈ ਥੋੜਾ ਕੱਢ ਲਓ, ਬਹੁਤਾ ਹੈ ਬਹੁਤਾ ਕੱਢ ਲਓ, ਹਰ ਇੱਕ ਦਾ ਫਰਜ਼ ਹੈ ਦਸਵੰਧ ਕੱਢਣਾ। ਇਹਨੇ ਮਹਾਰਾਜ ਦੇ ਅਸੂਲਾਂ ਨੂੰ ਧਾਰਨ ਕਰਕੇ ਕਮਾਈ ਕੀਤੀ, ਫਿਰ ਕੁਦਰਤੀ ਤੌਰ 'ਤੇ ਧਨ ਪਦਾਰਥ ਜਿਹੜਾ ਸੀ ਘਟਣਾ ਸ਼ੁਰੂ ਹੋ ਗਿਆ। ਲੋਕਾਂ ਨੇ ਕਈ ਤਰ੍ਹਾਂ ਦੀਆਂ ਗੱਲਾਂ ਕਰਨੀਆਂ ਸ਼ੁਰੂ ਕੀਤੀਆਂ, ਪਰ ਇਹ ਜੋ ਸੀ ਦ੍ਰਿੜ ਰਿਹਾ, ਕਾਇਮ ਰਿਹਾ, ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਗਿਆ। ਸਤਿਗੁਰੂ ਜੀ ਨੇ ਬਚਨ ਕੀਤਾ ਕਿ ਤੂੰ ਸਿੱਖੀ ਦੇ ਵਿੱਚ ਕਾਇਮ ਰਿਹਾ ਹੈ, ਇਸ ਕਰਕੇ ਹੁਣ ਤੈਨੂੰ 10 ਗੁਣਾ ਜ਼ਿਆਦਾ ਧਨ ਪਦਾਰਥ ਮਿਲੇਗਾ, ਨਾਮ ਵੀ मिलेगा, सारा कुछ ही मिलेगा। महाराज सच्चे पातशाह जी कृपा करते हैं, सानू समझाते हैं कि मालक दे कोलो इस तरह मंगना चाहिए है कि हे वाहिगुरु जी कृपा करो, दया दे घर दे विच आओ, सानू नाम दी जो दात है वह देना करो जी।
हम बलिहारे जाओ साचे तेरे नाम विटो,
मैं तुहाडे नाम तो बलहार जांदा हां, सदके जांदा हां, कुर्बान जांदा हां, क्योंकि जेकर आपां चाहुंदे आ सिक्खी मिल जावे, नाम मिल जावे, उहदे बदले फिर कुछ देना भी पैंदा है ना, फ्री विच नहीं मिलदा है। तन मन धन सब सौंप गुर कौ, हुक्म मन्ने पाई है, सिर देना पैंदा है, जां फिर इंज कह लिया जावे सिर दे विच जिहड़ी बंदे दी विचार है वह गुरु दे चरणां दे विच रखनी पैंदी है, गुरु दी मत नूं धारण करना पैंदा है, अपनी मत दा त्याग करना पैंदा है, तां फिर खेड अगे चलदी है। जेकर बंदा अपनी मत दे अनुसार ही चलदा रहे फिर परमार्थ दे रस्ते दे उपर नहीं चलिया जा सकता है। कहिंदे असीं तेरे नाम तो कुर्बान जांदे हां, अपनी विचारधारा तुहाडे चरणां दे विच भेटा करदे हां जी।
करनु कारण सभना का एको, आवर ना दूजा कोई,
सारे कारणां नूं करन वाला तो एक ही है, होर किसे दे विच ऐसी समर्था नहीं है, सारा कुछ तो आप ही कर रहा है, होर कोई भी कोई कारण करन वाला नहीं है।
विश्राम
दे के उपदेश करदे हन,
बहुते फेर पाए किरपन को, अब किछ किरपा कीजै,
मैनू कंजूस नू मैनू माया दे विच वेड़े होए नू कई फेरे पै गए हन। भगतां ने आखिया बहुत जन्म बिछड़े थे माधव, ये जन्म तुम्हारे लेखे, कह रविदास आस लग जीवा चिर पय दर्शन देखे। कबीर साहब जी कहिंदे ऐसे घर हम बहुत वसाए, जिस तरह का हुण घर वसाया कई बारी वसा चुके हैं, इस करके कृपा करो रहमत करो, ऐतकी भी जिहड़ा है ना ये वारी जिहड़ी है एवें निसफल ना चली जावे। तुसीं तां कई बारी मौके दित्ते सन, कई बारी सावण आए, कई बारी बसंत आए, सुके ही लंघ गए, ऐतकी कृपा कर दिओ, ऐतकी रहमत करो, ये जो जीवन रूपी सावण मिलिया है ਇਹਦੇ ਉੱਪਰ ਤੇਰੀ ਰਹਿਮਤ ਦੀ ਬਾਰਿਸ਼ ਹੋ ਜਾਵੇ।
ਮੋਹ ਦਇਆਲ ਦਰਸ਼ਨ ਦੇਹੁ ਆਪਣਾ, ਐਸੀ ਬਖਸ਼ ਕਰੀ ਜੈ,
ਦਇਆ ਦੇ ਘਰ ਦੇ ਵਿੱਚ ਆਓ, ਇਸ ਤਰ੍ਹਾਂ ਦੀ ਕਿਰਪਾ ਕਰੋ, ਐਸੀ ਰਹਿਮਤ ਕਰੋ, ਆਪਣਾ ਜੋ ਦੀਦਾਰ ਹੈ ਆਪਣਾ ਜੋ ਦਰਸ਼ਨ ਹੈ ਉਹ ਬਖਸ਼ਣਾ ਕਰੋ, ਜਿਹੜੇ ਦਰਸ਼ਨ ਦੇ ਨਾਲ ਅਸੀਂ ਨਿਹਾਲ ਹੋ ਜਾਈਏ। ਅੱਜ ਕੱਲ੍ਹ ਬੜੇ ਡੰਬੀ ਪਖੰਡੀ ਵੀ ਤੁਰੇ ਫਿਰਦੇ ਹਨ ਜੀ, ਫਲਾਣਾ ਲਾਈਟਾਂ ਵਾਲਾ ਬਾਬਾ ਹੈ ਜੀ ਉਹ ਲਾਈਟ ਨਿਕਾਲ ਦਿੰਦਾ ਹੈ। ਸਾਧ ਸੰਗਤ ਜੀ, ਇਸ ਤਰ੍ਹਾਂ ਲਾਈਟਾਂ ਦੇ ਨਾਲ ਬੰਦੇ ਦੇ ਪਾਪ ਨਹੀਂ ਨਾਸ਼ ਹੁੰਦੇ ਹਨ, ਬੰਦੇ ਦਾ ਜੀਵਨ ਕੋਈ ਨਹੀਂ ਬਦਲਦਾ ਹੈ, ਉਸੇ ਤਰ੍ਹਾਂ ਦਾ ਹੀ ਬਣਿਆ ਰਹਿੰਦਾ ਹੈ। ਜਦੋਂ ਵਾਹਿਗੁਰੂ ਦਾ ਪਰਮ ਪ੍ਰਕਾਸ਼ ਦਿਖਾਈ ਦਿੰਦਾ ਹੈ ਸਾਰੇ ਪਾਪ ਜਲ ਕੇ ਰਾਖ ਹੋ ਜਾਂਦੇ ਹਨ, ਕੋਈ ਪਾਪ ਨਹੀਂ ਰਹਿ ਜਾਂਦਾ ਹੈ, ਬੰਦਾ ਜੀਵਨ ਮੁਕਤ ਹੋ ਜਾਂਦਾ ਹੈ। ऐसी रहमत करो ऐसा अपना दीदार बख्शना करो जी।
ते नानक भरम पट खुले गुर पर सादी जाने आ।
श्री गुरु नानक देव महाराज सच्चे पातशाह जी दी मोर छाप हेठ श्री गुरु अमरदास महाराज जी फरमाउंदे हन कि जब गुरु ने कृपा की गुरु ने रहमत की फिर भरम के जड़े पर्दे सन वो सारे खुल गए दूर हो गए क्योंकि पर्दे के उपर जो कलाकार कलाकारी दिखाते हैं वो पर्दे के पिछे कुछ होर होता है और रियल रूप दे विच असली रूप दे विच वो नहीं होंगे हैं। कोई राजा बन जाता है कोई चोर बन जाता है कोई कुछ बन जाता है जिहड़े एक्टर हैं। इस तरह जब किसी का भरम का पर्दा खुल जाता है ना गुरु दूर कर देता है फिर तो बस तू ही तू ही तू ही तू ही तू ही तू ही सारे विच तू ही है। ये पर्दे उपर जो नृत कर रहे हैं पर्दे के पिछे तो तू डायरेक्शन दे रहा है ता ही कर रहे हैं। धन कलगीधर पातशाह महाराज श्री गुरु गोबिंद सिंह साहब जी अकाल उस्तत दे विच इस तरह तू ही दी धुन दे विच महाराज सच्चे पातशाह ऐसे मस्त हुंदे हन उचारी जांदे हन तू ही तू ही तू ही तू ही। पर भाई मनी सिंह साहब जी लिखी जांदे हन ना लिखाउण वाला रोकदा है ना लिखण वाला ही रोकदा है महाराज लिखाई जांदे हन भाई मनी सिंह साहब जी लिखी जांदे हन कहिंदे 16,000 वारी लिखिया गया महाराज सच्चे पातशाह जी तू ही दी धुन दे विचों बाहर आए आखण लगे किन्नी वारी लिखिया गया है भाई मनी सिंह जी आखण लगे 16,000 वारी महाराज कहिंदे 16 वारी रहन दिओ बाकी मिटा दिओ। जिहड़े अकाल उस्त करदिआं होइआं 16 वारी पढ़नगे उन्होंने 16,000 वारी का ही फल मिलेगा। दास ने पहला भी बेनती की भी सिख यह नहीं भी 5 बाणियां पढ़ लिया तो काम मुक गया बाकी बाणियों के भी कदे कदे दर्शन करने चाहिए हैं जां तां नितनेम का हिस्सा बनाउणियां चाहीदियां हन नहीं फिर हफ्ते बाद 10 दिन बाद महीने बाद कदे कदे बाकी बाणियों के भी दर्शन करने चाहिए हैं उन्होंने भी बड़िया बड़िया बरकत हैं बड़िया बड़िया बख्शिशा हैं। कहते जदों भरम दूर हो गया फिर पता चल गया भी पर्दे के उपर जो कुछ हो रहा है वह पर्दे के पिछों किसी डायरैक्शन के नाल हो रहा है कोई डायरैक्टर यह काम कर रहा है जो ये बोल रहे हैं फिर कोई अपना बिगाना नहीं रह जाता है कोई फिर तेर मेर नहीं रह जाती है फिर सारिआं दे विच उह वाहिगुरु परमेश्वर ही दिखाई देता है। जब गुरु की कृपा दे नाल किसी का भरम का पर्दा दूर हो जाता है
साची लिव लागी है पीतर सतगुर सिओ मन मन्या।
जदों कहिंदे इस तरह सच्ची लिव जिहड़ी सी अंदर अंतरमुख वाहिगुरु परमेश्वर दे नाल लग गई जुड़ गई फिर कहिंदे गुरु दे नाल जिहड़ा मन सी उह मन गया पतीज गया फिर सदा वास्ते एक रासी ऐसे जिहड़े सत पुरश हन जुड़े रहिंदे हन कदे वास्ते भी उन्हां दे जीवन दे विच वखरेवा नहीं हुंदा है। आओ साध संत जी जिस तरह महाराज सच्चे पातशाह जी लड़ीवार शब्द दे विच आपां नूं बख्शिशां वंड रहे हन वो जो शब्द है प्यार दे नाल सरवण करिए जी।
राम कली महला पंजवा आवत हरख ना जावत दुखा।
ये पूर्ण पुरश दे लक्षण सतगुरु जी इस शब्द दे विच धन श्री गुरु अर्जन देव महाराज जी राम कली राग दे विच सानू दस रहे हन। ਵੀ ਪੂਰਨ ਪੁਰਸ਼ ਦਾ ਜੀਵਨ ਕਿਸ ਤਰ੍ਹਾਂ ਦਾ ਹੁੰਦਾ ਹੈ, ਜਦ ਕੋਈ ਕਹਿੰਦੇ ਉਹਨਾਂ ਨੂੰ ਪ੍ਰਾਪਤ ਹੁੰਦਾ ਹੈ, ਕੁਝ ਆਉਂਦਾ ਹੈ ਜੀਵਨ ਦੇ ਵਿੱਚ, ਉਹ ਫਿਰ ਬਹੁਤੇ ਖੁਸ਼ ਨਹੀਂ ਹੁੰਦੇ ਹਨ। ਜਦ ਕੋਈ ਜੀਵਨ ਦੇ ਵਿੱਚੋਂ ਚਲਾ ਜਾਂਦਾ ਹੈ, ਫਿਰ ਕਹਿੰਦੇ ਬਹੁਤੇ ਦੁਖੀ ਨਹੀਂ ਹੁੰਦੇ ਹਨ। ਇਹ ਮਨਮੁੱਖ ਦੀ ਦਸ਼ਾ ਹੈ, ਜਦ ਕਛ ਪਾਵੈ ਤਬ ਗਰਭ ਕਰਤ ਹੈ। ਜਦ ਕੋਈ ਮਿਲ ਜਾਂਦਾ ਹੈ, ਪੈਰ ਭੁੰਜੇ ਨਹੀਂ ਲੱਗਦੇ ਹਨ, ਮਾਇਆ ਗਈ ਤਬ ਰੋਵਣ ਲਗਤ ਹੈ। ਸਤਪੁਰਸ਼ ਇੱਕ ਰਸ ਰਹਿੰਦੇ ਹਨ, ਉਹ ਆਏ ਤੇ ਖੁਸ਼ ਨਹੀਂ ਹੁੰਦੇ ਹਨ, ਜਾਣ ਤੇ ਦੁਖੀ ਨਹੀਂ ਹੁੰਦੇ ਹਨ।
ਨਹੀਂ ਵਿਆਪੈ ਮਨ ਰੋਗਨੀ,
ਅਤੇ ਕਹਿੰਦੇ ਉਹਨਾਂ ਦੇ ਮਨ ਨੂੰ ਕਿਸੇ ਪ੍ਰਕਾਰ ਦਾ ਜਿਹੜਾ ਰੋਗ ਹੈ ਨਾ, ਉਹ ਚੰਬੜਦਾ ਨਹੀਂ ਹੈ, ਮਨ ਦੇ ਉੱਪਰ ਨਹੀਂ ਲੈਂਦੇ ਹਨ। ਕਈ ਵਾਰੀ ਤਨ ਦੇ ਉੱਪਰ ਤਾਂ ਹੰਢਾ ਲੈਂਦੇ ਹਨ, ਪਰ ਉਹਦਾ ਅਸਰ ਮਨ ਦੇ ਉੱਪਰ ਨਹੀਂ ਕਬੂਲਦੇ ਹਨ। ਮਨ ਕਰਕੇ ਉਹ ਹਰ ਤਰ੍ਹਾਂ ਦੇ ਨਾਲ ਨਿਰਲੇਪ ਰਹਿੰਦੇ ਹਨ।
ਸਦਾ ਆਨੰਦ ਗੁਰ ਪੂਰਾ ਪਾਇਆ, ਤਉ ਤਰੀ ਸਗਲ ਬੇਉਗਣੀ।
ਗੁਰਮੁਖਾਂ ਦੇ ਜੀਵਨ ਦੇ ਵਿੱਚ ਸਦੀਵ ਕਾਲ ਵਾਸਤੇ ਆਨੰਦ ਬਣਿਆ ਰਹਿੰਦਾ ਹੈ, ਕਿਉਂਕਿ ਸੁੱਖ ਦਾ ਬਦਲ ਹੈ ਦੁੱਖ, ਆਨੰਦ ਦਾ ਕੋਈ ਬਦਲ ਨਹੀਂ ਹੈ। ਆਨੰਦ ਸਦਾ ਆਨੰਦ ਹੀ ਰਹਿੰਦਾ ਹੈ, ਪਰ ਇਸਦੀ ਸਮਝ ਗੁਰੂ ਦੇ ਚਰਨਾਂ ਨਾਲ ਜੁੜ ਕੇ ਪੈਂਦੀ ਹੈ। ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ। ਕਹਿੰਦੇ ਗੁਰਮੁਖਾਂ ਦੇ ਜੀਵਨ ਦੇ ਵਿੱਚ ਹਮੇਸ਼ਾ ਆਨੰਦ ਬਣਿਆ ਰਹਿੰਦਾ ਹੈ, ਔਰ ਫਿਰ ਕਹਿੰਦੇ ਉਹਨਾਂ ਦੇ ਜੀਵਨ ਦੇ ਵਿੱਚੋਂ ਵਿਛੋੜੇ ਆਦਿਕ ਦੀ ਜਿਹੜੀ ਪੀੜਾ ਹੈ, ਵਿਯੋਗ ਹੈ, ਉਹ ਖਤਮ ਹੋ ਜਾਂਦਾ ਹੈ ਜਦ ਮਿਲਾਪ ਹੋ ਜਾਂਦਾ ਹੈ।
ਇਹ ਬਿਦ ਹੈ ਮਨ ਜੋਗਲੀ,
ਇਸ ਤਰੀਕੇ ਦੇ ਨਾਲ ਮਹਾਰਾਜ ਕਹਿੰਦੇ ਜਿਹੜਾ ਮਨ ਹੈ ਉਹ ਗੁਰਮੁਖਾਂ ਦਾ ਵਾਹਿਗੁਰੂ ਦੇ ਚਰਨਾਂ ਦੇ ਨਾਲ ਜੁੜ ਜਾਂਦਾ ਹੈ।
ਸੋਗ ਰੋਗ ਲੋਗ ਨਾ ਵਿਆਪੈ, ਤਹ ਹਰ 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 ਰਸ ਭੋਗਨੀ।
ਨਾ ਉਹਨਾਂ ਦੇ ਪ੍ਰਮੋਹ ਦਾ ਅਸਰ, ਨਾ ਸੋਗ ਦਾ ਅਸਰ, ਨਾ ਰੋਗ ਦਾ ਅਸਰ, ਨਾ ਲੋਕਾਂ ਦੀਆਂ ਚਤਰਾਈਆਂ ਸਿਆਣਪਾਂ ਦਾ ਅਸਰ। ਹਮੇਸ਼ਾ ਹੀ ਕਹਿੰਦੇ ਨਾਮ ਰਸ ਨੂੰ ਉਹ ਭੋਗਦੇ ਰਹਿੰਦੇ ਹਨ, ਨਾਮ ਦਾ ਰਸ ਮਾਣਦੇ ਰਹਿੰਦੇ ਹਨ।
ਸੁਰਗ ਪਵਿੱਤਰਾ, ਮਿਰਤ ਪਵਿੱਤਰਾ, ਪਿਆਲ ਪਵਿੱਤਰ ਅਲੋਗਨੀ।
ਵਿਸ਼ਰਾਮ ਦੇ ਕੇ ਸਤਿਗੁਰੂ ਜੀ ਫਰਮਾਉਂਦੇ ਹਨ ਵੀ ਸਵਰਗ ਦੇ ਵਿੱਚ, ਮਾਤ ਲੋਕ ਦੇ ਵਿੱਚ, ਔਰ ਪਿਆਲ ਲੋਕ ਦੇ ਵਿੱਚ, ਸਾਰੇ ਪਾਸੇ ਕਹਿੰਦੇ ਜਿਹੜੇ ਉਹਨਾਂ ਨੂੰ ਉਸ ਬ੍ਰਹਮ ਦੀ ਜੋਤ ਦਿਖਾਈ ਦਿੰਦੀ ਹੈ। ਸਾਰੇ ਪਾਸੇ ਵਾਹਿਗੁਰੂ ਪਰਮੇਸ਼ਰ ਵਿਆਪਕ ਰਮਿਆ ਹੋਇਆ ਦਿਖਾਈ ਦਿੰਦਾ ਹੈ। ਅਲੋਗਨੀ ਤੋਂ ਭਾਵ ਕਿ ਉਹ ਫਿਰ ਐਸੇ ਜਿਹੜੇ ਸਤਪੁਰਸ਼ ਹਨ, ਸੰਸਾਰ ਦੇ ਵਿੱਚ ਰਹਿੰਦਿਆਂ ਹੋਇਆ, ਲੋਕਾਂ ਦੇ ਵਿੱਚ ਰਹਿੰਦਿਆਂ ਹੋਇਆ ਅਲੋਗ ਰਹਿੰਦੇ ਹਨ, ਨਿਰਲੇਪ ਰਹਿੰਦੇ ਹਨ।
ਆਖਿਆਕਾਰੀ ਸਦਾ ਸੁਖ ਪੁੰਚੈ, ਜਤ ਕਤ ਦੇਖੋ ਹਰ ਗੁਣੀ।
ਵਾਹਿਗੁਰੂ ਦੇ ਰਜਾ ਦੇ ਵਿੱਚ, ਉਹਦੀ ਆਗਿਆ ਦੇ ਵਿੱਚ ਚੱਲਦੇ ਹਨ, ਸਦਾ ਵਾਸਤੇ ਸੁੱਖ ਨੂੰ ਪੁੰਚਦੇ ਹਨ, ਮਾਣਦੇ ਹਨ। ਜਿੱਧਰ ਕਿੱਧਰ ਵੀ ਕਹਿੰਦੇ ਉਹ ਵਾਹਿਗੁਰੂ ਪਰਮੇਸ਼ਰ ਦੇ ਗੁਣ ਹੀ ਉਹਨਾਂ ਨੂੰ ਦਿਖਾਈ ਦਿੰਦੇ ਹਨ।
ਸਿਵ ਸਕਤੀ ਜਲ ਨਹੀਂ ਪਵਨਾ, ਤਹਿ ਆਕਾਰ ਨਹੀਂ ਮੇਦਨੀ।
ਹੋਰ ਪ੍ਰਕਿਰਤਿਕ ਨਿਯਮਾਂ ਦੇ ਹਿਸਾਬ ਦੇ ਨਾਲ ਸਿਵ ਸ਼ਕਤੀ ਆਦਿਕ, ਜਲ ਆਦਿਕ, ਹਵਾ ਆਦਿਕ, ਕਹਿੰਦੇ ਨਾ ਇਹ ਧਰਤੀ ਆਦਿਕ ਜਿਹੜੀ ਹੈ ਉਹਨਾਂ ਨੂੰ ਕਿਸੇ ਪ੍ਰਕਾਰ ਦਾ ਵਿਖਰਾਵਾ ਪਾਉਂਦੇ ਹਨ। ਹਮੇਸ਼ਾ ਹੀ ਸਾਰੇ ਪਾਸੇ ਐਸੇ ਸਤਪੁਰਸ਼ ਜੁੜੇ ਹੀ ਰਹਿੰਦੇ ਹਨ, ਕਦੇ ਟੁੱਟਦੇ ਨਹੀਂ ਹਨ।
ਸਤਿਗੁਰ ਜੋਗ ਕਾ ਤਹਾਂ ਨਿਵਾਸਾ, ਜਹ ਅਵਗਤ ਨਾਥ ਅਗਮ ਧਨੀ।
ਜਿਹੜਾ ਸਤਿਗੁਰ ਜੀ ਨੇ ਯੋਗ ਸਿਖਾਇਆ ਹੈ, ਸਹਿਜ ਯੋਗ, ਕਹਿੰਦੇ ਇਸ ਤਰ੍ਹਾਂ ਦਾ ਉਹਨਾਂ ਦਾ ਐਸੇ ਸਹਿਜ ਯੋਗ ਦੇ ਵਿੱਚ ਵਾਸਾ ਹੁੰਦਾ ਹੈ, ਜਿੱਥੇ ਵਾਹਿਗੁਰੂ ਪਰਮੇਸ਼ਰ ਅਵਿਅਕਤ ਹੈ, ਗਮਤਾ ਤੋਂ ਰਹਿਤ ਹੈ, ਧਨੀ ਹੈ, ਕਿਉਂਕਿ ਇਹ ਨਹੀਂ ਵੀ ਜੇਕਰ ਸਮਾਧੀ ਦੇ ਵਿੱਚ ਚਲੇ ਗਏ ਫਿਰ ਰਸ ਮਾਣਿਆ, ਜਦ ਸਮਾਧੀ ਤੋਂ ਬਾਹਰ ਆਏ ਫਿਰ ਉਸੇ ਤਰ੍ਹਾਂ ਸੰਸਾਰੀ ਬਿਰਤੀ ਬਣ ਗਈ। ਜਿਹੜੇ ਸਤਿਪੁਰਸ਼ ਹੋਇਆ ਕਰਦੇ ਹਨ ਉਹਨਾਂ ਵਾਸਤੇ ਕਿਆ ਸਵਣਾ, ਕਿਆ ਜਾਗਣਾ, ਗੁਰਮੁਖ ਤੇ ਪ੍ਰਵਾਨ, ਜਿਨ੍ਹਾਂ ਸਾਸ ਕੀ ਰਾਸ ਨਾ ਵਿਸਰੇ ਸੇ ਪੂਰੇ ਪੁਰਖ ਪ੍ਰਧਾਨ। ਉਹ ਸਦਾ ਹੀ ਸੌਂਦੇ ਹੋਏ, ਜਾਗਦੇ ਹੋਏ, ਕੰਮ ਕਾਜ ਕਰਦੇ ਹੋਏ ਹਮੇਸ਼ਾ ਹੀ ਉਹਨਾਂ ਦੀ ਸਮਾਧੀ ਵਾਲੀ ਹੀ ਅਵਸਥਾ ਬਣੀ ਰਹਿੰਦੀ ਹੈ।
ਤਨ ਮਨ ਹਰਿ ਕਾ, ਧਨ ਸਭ ਹਰਿ ਕਾ, ਹਰ ਕੇ ਗੁਣ ਹੋ ਕਿਆ ਗਨੀ।
ਤਨ ਮਨ ਧਨ ਸਾਰਾ ਕੁਝ ਵਾਹਿਗੁਰੂ ਦਾ ਹੀ ਸਮਝਦੇ ਹਨ, ਇਸ ਕਰਕੇ ਮਹਾਰਾਜ ਜਗਿਆਸੂ ਰੂਪ ਹੋ ਕੇ ਬਚਨ ਕਰਦੇ ਹਨ ਕਿ ਇਸ ਵਾਹਿਗੁਰੂ ਪਰਮੇਸ਼ਰ ਦੇ ਕਿਤਨੇ ਕੁ ਗੁਣਾਂ ਦਾ ਅਸੀਂ ਗਾਇਨ ਕਰੀ ਬਿਆਨ ਨਹੀਂ ਕੀਤੇ ਜਾ ਸਕਦੇ ਹਨ।
ਕਹੋ ਨਾਨਕ ਹਮ ਤੁਮ ਗੁਰ ਕੋਈ ਹੈ, ਅੰਬੈ ਅੰਬ ਮਿਲੋਗਨੀ।
ਸਤਿਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ, ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਮੋਹਰ ਛਾਪ ਹੇਠ ਫਰਮਾਉਂਦੇ ਹਨ ਕਿ ਹਮ ਤੁਮ ਵਾਲੀ ਜਿਹੜੀ ਅਵਸਥਾ ਹੈ, ਤੇਰ ਮੇਰ ਵਾਲੀ ਜਿਹੜੀ ਗੱਲ ਹੈ, ਕਹਿੰਦੇ ਉਹਨਾਂ ਦੇ ਜੀਵਨ ਦੇ ਵਿੱਚੋਂ ਖੋਈ ਨਾਸ਼ ਹੋ ਜਾਂਦੀ ਹੈ। ਅੰਬੇ ਅੰਬ ਮਿਲੋਗਨੀ, ਜਿਵੇਂ ਕਹਿੰਦੇ ਪਾਣੀ ਪਾਣੀ ਦੇ ਵਿੱਚ ਮਿਲਾ ਦਈਓ ਫਿਰ ਇੱਕ ਰੂਪ ਹੋ ਜਾਂਦੇ ਹਨ। ਜਿਉ ਜਲ ਮੈਂ ਜਲ ਆਏ ਖਟਾਨਾ, ਤਿਉ ਜੋਤੀ ਸੰਗ ਜੋਤ ਸਮਾਨਾ। ਧੰਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਦੇ ਵੀ ਬਚਨ ਹਨ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁੱਖ ਸੁਨੇ ਔਰ ਭੈ ਨਹੀਂ ਜਾ ਕੇ ਕੰਚਨ ਮਾਟੀ ਮਾਨੈ। ਮੈਂ ਨਿੰਦਿਆ ਮੈਂ ਉਸਤਤ ਜਾ ਕੇ ਲੋਭ ਮੋਹ ਅਭਿਮਾਨਾ, ਹਰਕ ਸੋਗ ਤੇ ਰਹੇ ਨਿਆਰੋ ਨਾਹੇ ਮਾਨ ਅਪਮਾਨਾ, ਆਸਾ ਮਨਸਾ ਸਗਲ ਤਿਆਗੈ ਜਗਤੇ ਰਹੇ ਨਿਰਾਸਾ, ਕਾਮ ਕ੍ਰੋਧ ਜੇ ਪਰਸੈ ਨਾ ਹੁਣ ਤੇ ਘਟ ਬ੍ਰਹਮ ਨਿਵਾਸਾ, ਗੁਰ ਕਿਰਪਾ ਜੇ ਨਰਕੋ ਕੀਨੀ ਤੇ ਇਹ ਜਗਤ ਪਛਾਨੀ, ਨਾਨਕ ਲੀਨ ਭਇਓ ਗੋਬਿੰਦ ਸਿਓ, ਜਿਉ ਪਾਣੀ ਸੰਗ ਪਾਣੀ। ਇਹ ਸਾਧ ਸੰਗਤ ਜੀ ਪੂਰਨ ਪੁਰਸ਼ਾਂ ਦੀ ਅਵਸਥਾ ਸਤਿਗੁਰੂ ਪਾਤਸ਼ਾਹ ਜੀ ਨੇ ਵਰਣਨ ਕੀਤੀ ਹੈ। ਦਸਾਂ ਪਾਤਸ਼ਾਹੀਆਂ ਦੇ ਜੀਵਨ ਕਾਲ ਦੇ ਵਿੱਚ ਇਸ ਤਰ੍ਹਾਂ ਦੇ ਸਿੱਖ ਜਗਤ ਦੇ ਵਿੱਚ ਹਜ਼ਾਰਾਂ ਹੀ ਪੂਰਨ ਪੁਰਸ਼ ਹੋਏ ਹਨ। ਉਸ ਤੋਂ ਬਾਅਦ ਵੀ ਸਿਲਸਿਲਾ ਕੋਈ ਬੰਦ ਨਹੀਂ ਹੋਇਆ ਹੈ, ਅੱਜ ਵੀ ਬੰਦ ਨਹੀਂ ਹੈ, ਅੱਜ ਵੀ ਚੱਲ ਰਿਹਾ ਹੈ। ਇਸ ਤਰ੍ਹਾਂ ਦੇ ਕਈ ਪੂਰਨ ਪੁਰਸ਼ ਹਨ ਜਿਹੜੇ ਦੁੱਖ ਤੋਂ ਉੱਪਰ ਉੱਠ ਜਾਂਦੇ ਹਨ, ਸੁੱਖ ਤੋਂ ਉੱਪਰ ਉੱਠ ਜਾਂਦੇ ਹਨ, ਖੁਸ਼ੀ ਤੋਂ ਉੱਪਰ ਉੱਠ ਜਾਂਦੇ ਹਨ, ਗਮੀ ਤੋਂ ਉੱਪਰ ਉੱਠ ਜਾਂਦੇ ਹਨ। ਇੱਕ ਬਚਨ ਕਹਿ ਕੇ ਫਿਰ ਆਪਾਂ ਸਮਾਪਤੀ ਕਰਨੀ ਹੈ। ਸੰਤ ਬਾਬਾ ਸੁੰਦਰ ਸਿੰਘ ਜੀ ਭਿੰਡਰਾਂ ਵਾਲੇ, ਜਦ ਕੁਝ ਸਿਹਤ ਢਿੱਲੀ ਸੀ, ਸਿਵਲ ਸਰਜਨ ਇਲਾਜ ਕਰ ਰਹੇ ਸਨ, ਜਿੱਥੋਂ ਇਲਾਜ ਕਰਨਾ ਸੀ ਪੇਟ ਦੇ ਵਿੱਚੋਂ, ਉੱਥੇ ਥਾਂ ਨੂੰ ਸੁੱਲ ਕਰਨਾ ਪੈਂਦਾ ਸੀ। ਪਰਮਾ ਪੁਰਸ਼ ਆਖਣ ਲੱਗੇ ਵੀ ਅੱਜ ਤੁਹਾਨੂੰ ਸੁੱਲ ਕਰਨ ਵਾਲਾ ਟੀਕਾ ਲਾਉਣ ਦੀ ਲੋੜ ਨਹੀਂ, ਉਸ ਤਰ੍ਹਾਂ ਹੀ ਇਲਾਜ ਕਰੋ। ਡਾਕਟਰ ਆਖੇ ਵੀ ਮੇਰੀ ਹਿੰਮਤ ਨਹੀਂ ਪੈਂਦੀ ਹੈ। ਆਖਣ ਲੱਗੇ ਨਹੀਂ, ਬਚਨ ਮੰਨੀ ਦਾ ਹੈ, ਤੁਹਾਨੂੰ ਸੁੱਲ ਕਰਨ ਦੀ ਜ਼ਰੂਰਤ ਨਹੀਂ। ਸੰਤ ਸੁੰਦਰ ਸਿੰਘ ਜੀ ਭਿੰਡਰਾਂ ਵਾਲੇ, ਇੱਕ ਹੋਰ ਉਹਨਾਂ ਦੇ ਲਾਗੇ ਸੰਤ ਸਨ, ਉਹਨਾਂ ਦੇ ਨਾਲ ਹੱਸ ਹੱਸ ਕੇ ਬਚਨ ਕਰ ਰਹੇ ਸਨ। ਉੱਧਰੋਂ ਡਾਕਟਰ ਜਿਹੜਾ ਸੀ ਉਹ ਆਪਣਾ ਇਲਾਜ ਕਰ ਰਿਹਾ ਸੀ। ਇਹ ਸਾਧ ਸੰਗਤ ਜੀ ਪੂਰਨ ਪੁਰਸ਼ਾਂ ਦੀ ਅਵਸਥਾ ਹੋਇਆ ਕਰਦੀ ਹੈ। ਸਰੀਰ ਤੋਂ ਉੱਪਰ ਉੱਠ ਜਾਂਦੇ ਹਨ, ਖੁਸ਼ੀ ਗਮੀ ਤੋਂ ਉੱਪਰ ਉੱਠ ਜਾਂਦੇ ਹਨ, ਦੁੱਖ ਸੁੱਖ ਤੋਂ ਉੱਪਰ ਉੱਠ ਜਾਂਦੇ ਹਨ। ਸਤਿਗੁਰੂ ਜੀ ਮਿਹਰਾਮਤ ਕਰਨ, ਸਾਨੂੰ ਇਸ ਤਰ੍ਹਾਂ ਦੀਆਂ ਜਿਹੜੀਆਂ ਅਗੰਨੀ ਦਾਤਾਂ ਹਨ ਸਾਡੇ ਸਾਰਿਆਂ ਦੀ ਝੋਲੀ ਦੇ ਵਿੱਚ ਪੈਣ, ਤਾਂ ਕਿ ਲੋਕ ਸੁਖੀ ਪਰਲੋਕ ਸੁਹੇਲੇ ਹੋਵਣ। ਅੰਮ੍ਰਿਤ ਛਕੋ ਸਿੰਘ ਸੱਜੋ, ਨਾਮ ਬਾਣੀ ਦੇ ਨਾਲ ਜੁੜੋ, ਤਾਂ ਕਿ ਲੋਕ ਸੁਖੀ ਪਰਲੋਕ ਸੁਹੇਲੇ ਹੋਵਣ। ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ, ਆਓ ਅਖੀਰ ਦੀਆਂ ਪੰਕਤੀਆਂ ਸਰਵਣ ਕਰੀਏ ਜੀ।
ਮਨ ਹਰਿ ਕਾ, ਧਨ ਸਭ ਹਰਿ ਕਾ, ਹਰ ਕੇ ਗੁਣ ਹੋ ਕਿਆ ਗਨੀ, ਕਹੋ ਨਾਨਕ ਹਮ ਤੋ ਪੈਗੰਬਰ